एक ओंकार सतनाम कर्ता पुरुष निर्भव निर्वैर अकाल मूरत अजूनी सैभं गुरप्रसाद जप आद सच जुगाद सच है भी सच नानक होसी भी सच। एक अद्वितीय गुरु नानक देवा ओंकार गुर अंगद फेवा सतनाम गुर अमर प्यारे करता रामदास गुर बारे पुरख श्री अर्जन सुखदानी निर्भव हर गोबिंद गुणकानी निर्वैर गुरु है श्री हर राय अकाल मूरत हर कृष्ण त्याए अजूनी तेग बहादुर राई सै पं गुर दशमेश सहाय गुर प्रसाद ग्रंथ गुर ज्ञाना वाहि गुरु बंधन भगवाना गुरु ग्रंथ कलयुग भयो श्री गुरु रूप महान दस पातशाहियां रूप एहो गुरु ग्रंथ जी जान गुर प्रसाद ग्रंथ गुर ज्ञाना वाहि गुरु बंधन भगवाना तुमरी महिमा अपर अपार यां का लहो न किन्हु पारा देव देव राजन के राजा दीन दयाल गरीब निवाज बेस मारे अथाह अगंत अतोले ज्यों बुलावो त्यों नानक दास बोले वाहिगुरु जी का खालसा वाहिगुरु जी की फतेह। परम सत्कार योग गुरु साहब जी ने साजी निवाजी गुरु स्वरूप गुरु खालसा सतसंग जी आप सर्वत संगतां नित दे बने हुए प्रोग्राम दे अनुसार सतगुरां दी पावन पवित्र हजूरी दे अंदर पहुंचे हो। गुरु नानक दे ग्यारहवें स्वरूप पातशाहां दे पातशाह साहिब श्री गुरु ग्रंथ साहिब जी महाराज शब्द गुरु दी पावन पवित्र हजूरी विच संध्या दे समय सोदर दी बाणी रहराज साहिब तों उपरंत गुरुंग प्यारे रागी सिंह साहबाना दी रसना तों बड़ा सुंदर मनोहर कीर्तन आप जी ने दो शब्द सरवण कीते हन। हम अवगुण भरे एक गुण नाही अमृत छाड बिखे बिखाई। दूसरा शब्द सी आखां जीवां बिसरे मर जाओ आखणी औखा सचा ना। इन्हां दो शब्दां दा कीर्तन सरवण कीता है। उपरंत जो गुरुद्वारा साहिब दे प्रबंधकां वल्लों समां निश्चित है उस दे अनुसार दास दी हाजरी तों बाद ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬਾਨ ਗਿਆਨੀ ਮੱਲ ਸਿੰਘ ਜੀ ਨੇ ਆਪ ਜੀ ਨੂੰ ਵਿਦਵਤਾ ਭਰੇ ਸੁੰਦਰ ਵਿਚਾਰ ਸਰਵਣ ਕਰਾਉਣੇ ਹਨ। ਜੋ ਸਮਾਂ ਬਾਕੀ ਹੈ ਇਸ ਨੂੰ ਸਫਲਿਆਂ ਕਰਨ ਵਾਸਤੇ ਆਓ, ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਇਕਾਗਰਤਾ ਇਹਨਾਂ ਸ਼ੁਭ ਗੁਣਾਂ ਦਾ ਜਿੰਨੀ ਜਲਦੀ ਸਾਡੇ ਹਿਰਦੇ ਵਿੱਚ ਨਿਵਾਸ ਹੋਏਗਾ ਉਤਨੀ ਜਲਦੀ ਕਾਮਯਾਬੀ ਹੋਏਗੀ। ਸੋ ਇਹਨਾਂ ਸ਼ੁਭ ਗੁਣਾਂ ਦੇ ਸਹਿਤ ਹੋ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰੀਏ। ਹੁਣੇ ਜੋ ਦੋ ਸ਼ਬਦ ਸਰਵਣ ਕੀਤੇ ਹਨ ਇਹਨਾਂ ਵਿੱਚ ਆਪ ਜੀ ਨੇ ਅੰਮ੍ਰਿਤ ਬਚਨ ਪੱਟਾਂ ਦੇ ਸਵਈਆਂ ਵਿੱਚ ਉਚਾਰਨ ਕੀਤਾ ਹੋਇਆ ਜਗਿਆਸੂ ਦੀ ਵਿਵਸਥਾ ਕਥਨ ਕੀਤੀ ਹੈ। ਜਗਿਆਸੂ ਮੁਖ ਦੁਆਰਾ ਇਸੀ ਭਾਵਨਾ ਪ੍ਰਗਟ ਹੋਈ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਹੇ ਮੇਰੇ ਪਰਮੇਸ਼ੁਰ ਵਾਹਿਗੁਰੂ ਜੀਓ, ਮੇਰੇ ਵਿੱਚ ਸਾਰੇ ਔਗੁਣ ਹਨ, ਐਸਾ ਨਿਸ਼ਚਾ ਕਰਨਾ, ਗੁਣਾਂ ਦਾ ਹੰਕਾਰ ਨਾ ਕਰਨਾ, ਗੁਣ ਹੁੰਦੇ ਹੋਏ ਵੀ ਕਹਿਣਾ ਕੋਈ ਗੁਣ ਨਹੀਂ ਹੈ, ਐਸੀ ਭਾਵਨਾ ਨਿਮਰਤਾ ਵਾਲੇ ਜੀਵਨ ਗੁਰਮੁਖ ਜੀਵਨ ਵਿੱਚ ਹੋਇਆ ਕਰਦੀ ਹੈ। ਇਸ ਤੋਂ ਉਲਟ ਮਨੁੱਖ ਨੂੰ ਹਮੇਸ਼ਾ ਹੀ ਲੱਗਦਾ ਹੈ ਕਿ ਮੇਰੇ ਵਿੱਚ ਗੁਣ ਹਨ, ਲੋਕਾਂ ਵਿੱਚ ਔਗੁਣ ਹਨ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸੁਣ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗ, ਤੇਹੇ ਮਿਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਇਸ ਪਾਵਨ ਸ਼ਬਦ ਵਿੱਚ ਚੱਲ ਰਹੇ ਪ੍ਰਕਰਨ ਦੀ ਇੱਕ ਤੁਕ ਹੈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ। ਪਰਮੇਸ਼ੁਰ ਵਾਹਿਗੁਰੂ ਦੀ ਪ੍ਰਾਪਤੀ ਦਾ ਇੱਕ ਉੱਤਮ ਪੰਥ, ਉੱਤਮ ਰਸਤਾ ਹੈ। ਰਸਤੇ ਇੱਕ ਸ਼ਹਿਰ ਨੂੰ, ਇੱਕ ਪਿੰਡ ਨੂੰ, ਇੱਕ ਬਸਤੀ ਨੂੰ ਅਨੇਕਾਂ ਪਾਸੇ ਤੋਂ ਆਉਂਦੇ ਹੈ। ਸਾਰੇ ਰਸਤੇ ਸੁੰਦਰ ਨਹੀਂ ਹੁੰਦੇ, ਸਾਰੇ ਰਸਤੇ ਉਹਨਾਂ ਰਸਤਿਆਂ ਦੇ ਚੱਲਣ ਵਾਲੇ ਨੂੰ ਸੌਖ ਨਹੀਂ ਹੁੰਦੀ, ਕੁਝ ਰਸਤੇ ਬੜੇ ਖਤਰਨਾਕ ਹੁੰਦੇ ਹਨ। ਕੁਝ ਰਸਤਿਆਂ ਤੇ ਚੱਲ ਕੇ ਜਾਣ ਦਾ ਖਤਰਾ ਵੀ ਹੁੰਦਾ, ਕੁਝ ਰਸਤੇ ਐਸੇ ਨੇ ਜਿਨ੍ਹਾਂ ਵਿੱਚ ਬੜੀਆਂ ਮੁਸ਼ਕਲਾਂ ਪੈਦਾ ਹੁੰਦੀਆਂ, ਤੁਰਨ ਵਾਲੇ ਨੂੰ ਸੌਖ ਨਹੀਂ ਹੈ। ਤੇ ਇੱਕ ਰਸਤਾ ਐਸਾ ਹੈ ਜਿਹੜਾ ਹੈ ਵੀ ਸਿੱਧਾ ਪੱਧਰਾ ਹੈ, ਜਿਹਦੇ ਚ ਕੋਈ ਵੀ ਮੁਸ਼ਕਲ ਨਹੀਂ ਹੈ। ਸੋ ਐਸਾ ਜਿਹੜਾ ਰਸਤਾ ਹੈ ਉਸ ਨੂੰ ਉੱਤਮ ਰਸਤਾ ਕਿਹਾ ਜਾਂਦਾ ਹੈ, ਉੱਤਮ ਪੰਥ। ਉਹ ਰਸਤਾ ਜਿਵੇਂ ਸੰਸਾਰ ਦੇ ਰਸਤੇ ਨੇ, ਇਸੇ ਤਰ੍ਹਾਂ ਪਰਮਾਰਥ ਦੇ ਵਿੱਚ ਵੀ ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਰਸਤਾ ਹੈ ਉਹਦੇ ਕਈ ਨਾਮ ਨੇ, ਪਰ ਉਹਨੂੰ ਪੰਥ ਕਿਹਾ, ਮਾਰਗ ਕਿਹਾ ਹੈ। ਇਸ ਕਰਕੇ ਮਾਰਗ ਔਰ ਮੰਜ਼ਲ ਜੋ ਸ਼ਬਦ ਨੇ, ਹਰ ਮਾਰਗ ਦਾ ਆਪਣੀ ਮੰਜ਼ਲ ਦੇ ਨਾਲ ਸੰਬੰਧ ਹੁੰਦਾ, ਤੇ ਹਰ ਮਾਰਗ ਕਿਸੇ ਨਾ ਕਿਸੇ ਮੰਜ਼ਲ ਤੇ ਪਹੁੰਚਾਉਂਦਾ। ਜੈਸੀ ਮੰਜ਼ਲ ਹੋਵੇ ਵੈਸਾ ਮਾਰਗ ਹੁੰਦਾ। ਸੰਸਾਰ ਦੀ ਮੰਜ਼ਲ ਹੈ ਤਾਂ ਸੰਸਾਰ ਦਾ ਹੀ ਮਾਰਗ ਹੈ, ਅਤੇ ਜਿਸ ਨੂੰ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਮਾਰਗ ਖੋਇਆ ਜਾਵੇ, ਸਮਝ ਲਓ ਕਿ ਉਹਦੀ ਮੰਜ਼ਿਲ ਪਹਿਲਾਂ ਖੋਈ ਗਈ। ਕਿਉਂਕਿ ਮੰਜ਼ਿਲ 'ਤੇ ਪਹੁੰਚਣਾ ਤਾਂ ਮਾਰਗ ਦੁਆਰਾ ਹੀ ਹੈ, ਜਦੋਂ ਮਾਰਗ ਹੀ ਨਾ ਰਿਹਾ ਮੰਜ਼ਿਲ ਕਿੱਥੇ ਰਹੀ? ਮਾਰਗ ਗਿਆ ਮੰਜ਼ਿਲ ਵੀ ਗਈ। ਇਸ ਕਰਕੇ ਸੰਸਾਰ ਦੇ ਰਸਤੇ, ਸੰਸਾਰ ਦੀਆਂ ਮੰਜ਼ਿਲਾਂ ਕੇਵਲ ਅੰਤਰੀ ਭਾਵ ਨੂੰ ਸਮਝਣ ਵਾਸਤੇ ਹਨ। ਅਸਲੀ ਮੰਜ਼ਿਲ ਹੈ ਵਾਹਿਗੁਰੂ ਦੀ ਪ੍ਰਾਪਤੀ, ਪਰਮੇਸ਼ਰ ਦੇ ਸਰੂਪ ਤੱਕ ਪਹੁੰਚਣਾ, ਉਹਦੇ 'ਚ ਅਭੇਦ ਹੋ ਜਾਣਾ, ਉਹਦੀ ਪ੍ਰਾਪਤੀ ਹੋ ਜਾਣੀ, ਇਹ ਮੰਜ਼ਿਲ ਹੈ। ਉਹਦੀ ਮਿਲਾਪ ਕਰਾਉਣ ਵਾਲੀ ਸ਼ਕਤੀ ਦਾ ਨਾਮ ਮਾਰਗ ਹੈ। ਜਿਵੇਂ ਸੰਸਾਰ ਦੀਆਂ ਮੰਜ਼ਿਲਾਂ ਅਤੇ ਸੰਸਾਰ ਦੇ ਮਾਰਗ ਨੇ, ਵਾਹਿਗੁਰੂ ਦੀ ਪ੍ਰਾਪਤੀ ਰੂਪ ਮੰਜ਼ਿਲ 'ਤੇ ਪਹੁੰਚਣ ਦੇ ਲਈ ਮਾਰਗ ਹੈ। ਉਸ ਮਾਰਗ ਨੂੰ ਗੁਰਸਿੱਖੀ ਮਾਰਗ ਕਿਹਾ ਜਾਂਦਾ, ਉਸ ਮਾਰਗ ਨੂੰ ਭਗਤੀ ਮਾਰਗ ਕਿਹਾ ਜਾਂਦਾ। ਗੁਰਸਿੱਖੀ ਮਾਰਗ 'ਤੇ ਚੱਲਣ ਵਾਸਤੇ ਉਪਦੇਸ਼ ਦਿੱਤਾ ਹੈ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰਸਿੱਖ ਨੂੰ ਇਹ ਹੁਕਮ ਕੀਤਾ ਹੈ ਕਿ ਇਸ ਮਾਰਗ 'ਤੇ ਜਾਣਾ ਕੋਈ ਸੌਖਾ ਤਾਂ ਨਹੀਂ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਰਸਤਾ ਬਹੁਤ ਸੌਖਾ ਵੀ ਹੈ। ਸੰਸਾਰ ਦੇ ਜਿੰਨੇ ਵੀ ਮਤ ਮਤਾਂਤਰ ਹਨ, ਉਹਨਾਂ ਸਾਰਿਆਂ ਨਾਲੋਂ ਗੁਰੂ ਨਾਨਕ ਦਾ ਗੁਰਸਿੱਖੀ ਭਗਤੀ ਮਾਰਗ ਸੌਖਾ ਹੈ। ਫਿਰ ਵੀ ਇਸ ਨੂੰ ਖੰਨਿਓ ਤਿੱਖੀ ਬਾਲੋਂ ਨੇ ਕਿ ਏਤ ਮਾਰਗ ਜਾਣਾ ਇਹ ਕਿਹਾ। ਇਹਦੇ ਵਿੱਚ ਬਹੁਤ ਕੁਛ ਤਿਆਗ ਕੇ ਤੁਰਨਾ ਹੋਏਗਾ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲ। ਖੰਨਿਓ ਤਿੱਖੀ ਬਾਲੋਂ ਨੇ ਕਿ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜੀ ਨੇ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਲਭ ਲੋਭ ਦਾ ਤਿਆਗਣਾ, ਬਹੁਤਾ ਬੋਲਣ ਦੀ ਆਗਿਆ ਨਹੀਂ ਇਸ ਮਾਰਗ 'ਤੇ, ਅੰਤਰੀ ਮਾਰਗ ਭਗਤੀ ਮਾਰਗ 'ਤੇ ਚੱਲਣ ਵਾਲੇ ਹੈ ਉੱਤਮ ਪੰਥ। ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ, ਇਹੀ ਮਾਰਗ ਸਭ ਤੋਂ ਸੌਖਾ ਹੈ। ਜਿਸ ਮਾਰਗ ਦੇ ਵਿੱਚ ਆਪ ਜੀ ਪ੍ਰਵੇਸ਼ ਹੋ, ਸਤਸੰਗਤ, ਇਹੀ ਆਪਣਾ ਪ੍ਰਕਰਨ ਚੱਲਦਾ। ਮਾਰਗ 'ਤੇ ਚੱਲਣ ਵਾਲੇ ਨੂੰ ਕੁਛ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਮੰਜ਼ਿਲ 'ਤੇ ਪਹੁੰਚਣ ਵਾਲੇ ਨੂੰ ਮਾਰਗ 'ਤੇ ਆਉਣਾ ਕੇਵਲ ਕਾਫੀ ਨਹੀਂ, ਦੇਖਣਾ ਹੋਏਗਾ ਕਿ ਮਾਰਗ ਦੇ ਵਿੱਚ ਅੰਧਕਾਰ ਤਾਂ ਰਹੀ ਹੈ, ਚਾਨਣਾ ਹੈ। ਜੇ ਮਾਰਗ ਦੇ ਵਿੱਚ ਅੰਧਕਾਰ ਹੈ ਤਾਂ ਠੇਡੇ ਖਾਇਓ। ਔਰ ਇਹ ਵੀ ਹੋ ਸਕਦਾ ਹੈ ਮਾਰਗ ਛੱਡ ਕੇ ਕੁਮਾਰਗ ਪੈ ਜਾਵੇ। ਸੱਜੇ ਖੱਬੇ ਪਤਾ ਨਹੀਂ ਕਿਸ ਪਾਸੇ ਕਦਮ ਤੁਰ ਜਾਣ, ਮੰਜ਼ਿਲ ਆਵੇ ਹੀ ਨਾ ਜ਼ਿੰਦਗੀ ਵਿੱਚ, ਤੁਰਦਾ ਹੀ ਜਾਵੇ ਪਰ ਮੰਜ਼ਿਲ ਤੋਂ ਦੂਰ ਹੋ ਜਾਵੇ, ਕਿਉਂਕਿ ਅੰਧਕਾਰ ਸੀ। ਰਸਤੇ ਵਿੱਚ ਚਾਨਣਾ ਚਾਹੀਦਾ, ਦੂਸਰਾ ਚੱਲਣ ਵਾਲੇ ਦੇ ਕੋਲ ਆਪਣੇ ਪੈਰ ਚਾਹੀਦੇ, ਬਗਾਨੇ ਨੇ ਆਪਣੇ ਕਦਮ, ਪੈਰਾਂ ਤੋਂ ਬਿਨਾਂ ਤੁਰਿਆ ਨਹੀਂ ਜਾਂਦਾ। ਜੇ ਚਾਨਣਾ ਵੀ ਹੋਵੇ ਮਾਰਗ ਵਿੱਚ ਪੈਰ ਨਾ ਹੋਣ ਫਿਰ ਉਹ ਚਾਨਣਾ ਵੀ ਕਿਸੇ ਅਰਥ ਨਹੀਂ, ਕਿਉਂਕਿ ਪੈਰ ਨਹੀਂ ਹਨ, ਤੁਰਨਾ ਫਿਰ ਵੀ ਨਹੀਂ ਹੋਇਆ। ਸਾਰੀਆਂ ਚੀਜ਼ਾਂ ਇੱਕ ਸਮਾਨ ਚਾਹੀਦੀ ਹੈ। ਮਾਰਗ ਵਿੱਚ ਚਾਨਣਾ ਵੀ ਹੋਵੇ ਅਤੇ ਪਾਂਧੀ ਦੇ ਕੋਲ, ਬਟਾਊ ਦੇ ਕੋਲ, ਮਾਰਗ 'ਤੇ ਚੱਲਣ ਵਾਲੇ ਕੋਲ ਆਪਣੇ ਪੈਰ ਵੀ ਹੋਣ। ਚਾਨਣਾ ਵੀ ਹੋਵੇ, ਪੈਰ ਵੀ ਹੋਣ, ਜੇ ਅੱਖਾਂ ਨਾ ਹੋਣ ਬਾਤ ਫਿਰ ਵੀ ਉੱਥੇ ਦੀ ਉੱਥੇ। ਚਾਨਣਾ ਹੁੰਦਿਆਂ ਹੋਇਆਂ ਵੀ ਕੁਛ ਨਹੀਂ ਮਿਲਿਆ, ਕਿਉਂਕਿ ਨੇਤਰ ਨਹੀਂ ਸੀ ਆਪਣੇ। ਅੰਧੇ ਵਾਸਤੇ ਠੋਕਰਾਂ ਹਨ। ਇਸ ਵਾਸਤੇ ਨੇਤਰ ਕਾਇਮ ਚਾਹੀਦੇ ਨੇ, ਪੈਰ ਕਾਇਮ ਚਾਹੀਦੇ ਨੇ ਕਿ ਰਸਤੇ ਵਿੱਚ ਅੰਧੇਰਾ ਨਾ ਹੋਵੇ। ਫਿਰ ਤੁਰਨ ਵਾਲਾ ਹਿੰਮਤ ਨਾਲ ਤੁਰੇ, ਤੁਰਦਿਆਂ ਤੁਰਦਿਆਂ ਮੰਜ਼ਲ 'ਤੇ ਪਹੁੰਚ ਜਾਂਦਾ। ਬਿਲਕੁਲ ਇਸੇ ਤਰ੍ਹਾਂ ਭਗਤੀ ਦਾ ਮਾਰਗ ਹੈ। ਇਸ ਮਾਰਗ ਨੂੰ ਕਿ ਇਤ ਮਾਰਗ ਭੈਣੇ ਮਿਲੀਏ, ਜਗਿਆਸੂ ਦਾ ਸਵਾਲ ਸੀ, ਮੈਂ ਮਾਰਗ ਦੱਸਿਓ ਸੰਤੋ, ਮੈਨੂੰ ਮਾਰਗ ਦੱਸੋ, ਕਿਸ ਮਾਰਗ 'ਤੇ ਚੱਲ ਕੇ ਮੈਂ ਆਪਣੇ ਮਾਲਕ ਨੂੰ ਮਿਲਾਂ। ਅਤੇ ਫਿਰ ਆਵਾਜ਼ ਦਿੱਤੀ, ਇਤ ਮਾਰਗ, ਇਹ ਮਾਰਗ ਹੈ, ਜਿਹੜਾ ਮਾਰਗ ਉਸ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਦਾ ਮਾਰਗ, ਭਗਤੀ ਦਾ ਰਸਤਾ, ਜਿਹਦਾ ਸੰਬੰਧ ਵਾਹਿਗੁਰੂ ਪਰਮੇਸ਼ਰ ਰੂਪ ਮੰਜ਼ਲ ਦੇ ਨਾਲ ਹੈ। ਭਗਤੀ ਦਾ ਮਾਰਗ ਹੀ ਅੱਗੇ ਚੱਲ ਕੇ ਗਿਆਨ ਦਾ ਮਾਰਗ ਬਣਦਾ। ਜਿਵੇਂ ਇੱਕ ਸੜਕ ਦੇ ਇੱਥੇ ਕੁਝ ਨਾ ਹੋ ਰਿਹਾ, ਅੱਗੇ ਚੱਲ ਕੇ ਉਸੇ ਦਾ ਹੀ ਨਾਂ ਕੁਝ ਹੋਰ ਹੋ ਜਾਂਦਾ। ਭਗਤੀ ਦੇ ਮਾਰਗ ਨੂੰ ਅੱਗੇ ਚੱਲ ਕੇ ਇਹਦੇ ਵਿੱਚ ਤਬਦੀਲੀ ਆ ਜਾਂਦੀ ਹੈ, ਅਵਸਥਾ ਬਦਲਦੀ ਹੈ, ਗਿਆਨ ਮਾਰਗ ਹੋ ਜਾਂਦਾ। ਅਤੇ ਗਿਆਨ ਤੋਂ ਬਾਅਦ ਮੋਕਸ਼ ਹੈ। ਇਸ ਕਰਕੇ ਫਰਮਾਨ ਕੀਤਾ ਹੈ, ਮੰਨੈ ਪਾਵਹਿ ਮੋਖ ਦੁਆਰ। ਮੁਕਤੀ ਦਾ ਦੁਆਰ ਗਿਆਨ ਹੈ। ਇਸ ਕਰਕੇ ਜਿੰਨੀ ਦੇਰ ਤੱਕ ਗਿਆਨ ਤੋਂ ਹਿਰਦਾ ਸੁੰਨਾ ਹੈ, ਉਨੀ ਦੇਰ ਤੱਕ ਮੁਕਤੀ ਨਹੀਂ ਹੈ। ਸਿਮਰਤੀਆਂ ਦੇ ਵਿੱਚ ਕੁਛ ਐਸਾ ਕਥਨ ਆਇਆ ਹੈ, ਪੈਂਗਲ ਉਪਨਿਸ਼ਦ ਦਾ ਇੱਕ ਸੂਤਰ ਹੈ, ਉਹਦੇ ਫਰਮਾਨ ਕੀਤਾ, ਰਿਤੇ ਗਿਆਨ ਆਤ ਨਾ ਮੁਕਤੀ ਨਾਨਿਆ ਪੰਥਾ ਵਿਦਿਆ ਤੇ ਇਹਨੇ। ਰਿਤੇ ਨਾਮ ਸੰਸਕ੍ਰਿਤ ਵਿੱਚ ਖਾਲੀ ਨੂੰ ਕਹਿੰਦੇ। ਗੁਰਬਾਣੀ ਦੇ ਵਿੱਚ ਵੀ ਉਹ ਸੰਸਕ੍ਰਿਤ ਦੇ ਬਹੁਤ ਸਾਰੇ ਪਦ ਜਿਹੜੇ ਰੂਪ ਬਦਲ ਕੇ ਆਏ, ਰੀਤੇ ਭਰੇ ਭਰੇ ਸੁਖਨਾਵੈ, ਰੀਤੇ ਦਾ ਅਰਥ ਖਾਲੀ ਹੈ। ਰਿਤੇ ਗਿਆਨ ਆਤ, ਜਿੰਨੀ ਦੇਰ ਤੱਕ ਹਿਰਦਾ ਗਿਆਨ ਤੋਂ ਰਿਤੇ ਹੈ ਯਾਨੀ ਖਾਲੀ ਹੈ। ਰਿਤੇ ਗਿਆਨ ਆਤ ਨਾ ਮੁਕਤੀ, ਮੁਕਤੀ ਵੀ ਨਹੀਂ ਹੈ। ਜਿਹੜੇ ਮਰਜ਼ੀ ਰਸਤੇ ਤੇ ਕਰਮ ਕਾਂਡ ਦੇ ਅਨੇਕਾਂ ਰਸਤੇ ਚੱਲ ਪਵੇ ਪਰ ਮੰਜ਼ਲ ਨਹੀਂ ਆਏ। ਪਾਠ ਪੜ੍ਹਿਓ, ਅਰਬੇਦ ਵਿਚਾਰਿਓ, ਨਿਵਲ ਭਿਆਗਮ ਸਾਧੇ, ਪੰਜ ਜਿਨ੍ਹਾਂ ਸੋ ਸੰਤ ਸੰਗ ਨਾ ਛੁਟਕਿਓ, ਅਧ ਕਹੰ ਬੁੱਧ ਬਾਧੇ ਪਿਆਰੇ। ਇਨ ਬਿਧ ਮਿਲਣ ਨਾ ਜਾਈ, ਮਿਲਾਪ ਨਹੀਂ ਹੈ, ਮੰਜ਼ਲ ਨਹੀਂ ਹੈ। ਮੈਂ ਕੀਏ ਕਰਮ ਅਨੇਕ। ਇਹ ਸ਼ਬਦ ਦੇ ਅਖੀਰ ਵਿੱਚ ਵੀ ਨਿਚੋੜ ਇਹੀ ਬਣੇ। ਸੋ ਇਸ ਕਰਕੇ ਰਿਤੇ ਗਿਆਨਾਤ ਨਾ ਮੁਕਤੀ ਨਾ ਅੰਨਿਆ ਪੰਥਾ, ਜਿਹੜੇ ਮਰਜ਼ੀ ਪੰਥ ਰਸਤੇ ਤੇ ਚੱਲ ਪਏ, ਨਾ ਅੰਨਿਆ ਪੰਥ ਹੈ ਵਿਦਿਆ ਤੇ ਇਹਨੇ। ਇਸ ਕਰਕੇ ਭਗਤੀ ਦਾ ਮਾਰਗ ਯਾਨੀ ਜਿਹੜਾ ਗਿਆਨ ਭਗਤੀ ਕਰਨ ਤੋਂ ਪੈਦਾ ਹੁੰਦਾ, ਅਸਲ ਵਿੱਚ ਉਹੀ ਗਿਆਨ ਹੈ ਅਨੁਭਵ ਦਾ, ਜਿਹੜਾ ਕਿਤਾਬਾਂ ਚੋਂ ਪੜ੍ਹ ਲੈਣਾ ਹੈ, ਇਹ ਅਧਾਰਾ ਗਿਆਨ ਹੈ। ਅਸਲ ਗਿਆਨ ਤਾਂ ਆਪਣੇ ਸਰੂਪ ਦੀ ਸਖਿਆਤਾਕਾਰ ਹੈ। ਅਗਿਆਨ ਕੀ ਹੈ? ਆਪਣੇ ਸਰੂਪ ਤੇ ਭੁੱਲੇ ਹੋਏ। ਵੇਦਾਂਤ ਦਾ ਸੂਤਰ ਹੈ, भूल गयो अज्ञान ते अपनो आत्म रूप। अज्ञान करके असी अपने आत्मक स्वरूप तो भुले हुए हैं, ता ही को फिर जान वे ज्ञान कहत कपू, उनू जान लेना ही ज्ञान है। आत्मा नू जान लेना ज्ञान, ते आत्मा नू भुल जाना अज्ञान। मन तो जोत स्वरूप है अपना मूल पछाण, जो मूल की पहचान होगी यही ज्ञान है, अपने आपे की पहचान। इस करके भगती का मार्ग ही अगे चल के ज्ञान का मार्ग बनता है। भगती मार्ग ते जानना चाहिए। भगती करन वाला जिहड़ा है, जे वो अज्ञान दे विच है, जानना नहीं उसके कोल ज्ञान का, तां भगती करदा करदा यह नहीं पता कि किस वेले टपला लग जाए, उस कदों किस रस्ते नूं छोड़ के कुरस्ते पै जाए। वाहिगुरू की भगती करदा करदा कदों देवत्या देवी देवत्या दे भगत बन जाए, जां देहां दे भगत बन जाए। इस करके भगती दे मार्ग विच सतगुरां ने फरमान कीता, जे गुरबाणी दा चानना, गुरबाणी दी रोशनी लैके भगती करांगे। गुरबाणी इस जग में चानण, गुरबाणी का चानना चाहिए। गुरबाणी की रोशनी तो बिना भगती की हुई जिहड़ी है उहदे च बड़ा धोखा है। यह तो चानना है इस मार्ग का, भगती मार्ग है। चलन वाला जिग्यासु जिहड़ा है इस मार्ग ते पैर धरदिया ही उन्हूं हदायत की हुई है, पहला मरण कबूल, अपना आपा त्याग पहला, जीवन की छड आस, होमे का जीवना ही जीवन बनया हुआ है। तेरा जीवन कैसा होवे, हो सबना की रहन का, ता आओ हमारे पास, ये साढ़े पास आओ, मिलाप हो जाएगा गुरु साहब के। अपना अहंकार ही तो है जिहड़ा परमात्मा नूं मिलन नहीं दिंदा, विच होमे भीत करा रही। इस करके ज्ञान दा चानना, क्योंकि जिहड़ी शरदा है ना, शरदा दे अखां नहीं है, ज्ञान दे पैर नहीं है, दोनों दा मिलाप होना जरूरी है। ज्ञानहीन जो उन्हां वास्ते, ज्ञानहीन अज्ञान पूजा। इस करके ज्ञान दा होना भगती दे विच भी कुछ चानना चाहिए है, रोशनी चाहिए है। वह गुरबाणी की रोशनी तो बिना कामयाबी नहीं। गुरबाणी इस जग में चल, फिर अपने साधना दे पैर बगाने साधना नाल नहीं चलेगा। गुर सतगुर काजो सिख अखाए, सो भलके उठारना, इनू आप खुद त्योना पे, अमृत वेले खुद उठना पे, साधना दे पैरां नाल चलना होए। बैराग और विवेक दे नेत्र अपने, ये दो नेत्र ने, इन्हां नेत्रां दे हुंदिआं नेत्रां संसारक नेत्रां वाले नूं भी अन्ना कहा गुरबाणी विच। अंधे इह ना आख्यान, जिन मुख लोयन नाहे, अद्धे से ही नानका जे खसमो कुथे जाए। वेखो लोका यह विडाण, मन अंधा नौ सुजान, नौ सुजान है पर है अन्ना। अज्ञान दे कारण असी सारे अंधकार दे विच होण करके अंधे हां। भगती दे मार्ग विच जे अंधेरा है तां फिर भटकना है, भगती करदा करदा ही भटकदा है। अंधेरे दीपक चाहिए है, ज्ञान चाहिए है, एक बस्त अगोचर लई। जो पट्टा ने बात कही है, एक उत्तम पंथ सुनियो गुरसंगत, यह सब तो रस्ता ही उत्तम है, एदो बड़ा होर की रस्ता उत्तम है नहीं। भाई साहब भाई गुरदास ने अपनी रचना च बड़ा जिक्र किया है, गुर मूर्त गुर शब्द सुन,
ਸਾਧ ਸੰਗਤ ਆਸਣ ਨਿਰੰਕਾਰੀ। ਨਿਰੰਕਾਰ ਦਾ ਆਸਣ ਹੈ ਸਾਧ ਸੰਗਤ ਵਿੱਚ। ਆਦਿ ਪੁਰਖ ਆਦੇਸ਼ ਕਰ, ਅੰਮ੍ਰਿਤ ਵੇਲਾ ਸ਼ਬਦ ਆਹਾਰੀ। ਕਿੰਨੀ ਸੁੰਦਰ ਬਾਤ ਕਹੀ ਹੈ ਭਾਈ ਸਾਹਿਬ। ਇੱਕ ਤਾਂ ਉਹਨੇ ਭਾਈ ਸਾਹਿਬ ਦੇ ਇਹ ਨਿਰਣਾ ਕਰ ਦਿੱਤਾ ਵੀ ਗੁਰੂ ਦਾ ਸਰੂਪ ਕੀ ਹੈ। ਮੂਰਤ ਦਾ ਅਰਥ ਸਰੂਪ ਹੈ, ਗੁਰਮੂਰਤ ਗੁਰਸ਼ਬਦ ਹੈ। ਸਾਧ ਸੰਗਤ ਆਸਣ ਨਿਰੰਕਾਰੀ, ਉਸ ਆਦਿ ਪੁਰਖ ਨੂੰ ਆਦੇਸ਼ ਨਮਸਕਾਰ ਹੈ, ਗੁਰਸਿੱਖ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਹਿਲਾਂ ਸ਼ਬਦ ਦਾ ਭੋਜਨ ਛਕਦੇ ਆ। ਅੰਮ੍ਰਿਤ ਵੇਲਾ ਸ਼ਬਦ ਆਹਾਰੀ, ਇਹ ਆਹਾਰ ਹੈ। ਅਖੰਡ ਕੀਰਤਨ ਤਿੰਨ ਭੋਜਨ ਚੂੜਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਉਹਨਾਂ ਦਾ ਇਹ ਜੀਵਨ ਹੈ, ਖੁਰਾਕ ਹੈ, ਆਤਮ ਖੁਰਾਕ। ਉਸ ਨਿਰੰਕਾਰ ਦਾ ਆਸਣ ਸਾਧ ਸੰਗਤ ਵਿੱਚ ਮੰਨੇ। ਇਸੇ ਕਰਕੇ ਭਾਈ ਸਾਹਿਬ ਜੀ ਨੇ ਇੱਕ ਸ਼ਬਦ ਵਿੱਚ ਹੋਰ ਇਸ ਦਾ ਇਉਂ ਜ਼ਿਕਰ ਕੀਤਾ ਹੈ, ਕਹਿੰਦੇ ਸਾਧ ਸੰਗਤ ਅਸਥਾਨ। ਅਸਥਾਨ ਦਾ ਅਰਥ ਹੈ ਟਿਕਾਣਾ, ਥਾਂ। ਸਾਧ ਸੰਗਤ ਦਾ ਜੋ ਟਿਕਾਣਾ ਹੈ, ਸਾਧ ਸੰਗਤ ਦਾ ਜੋ ਅਸਥਾਨ ਹੈ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਲਖ ਲਖ ਸਸੀ ਅਰਭਾਨ ਕਿਰਨ ਠਾਰੂਰ ਹੈ। ਇਹਦੇ ਚ ਅਰਥ ਭਾਵ ਤੋਂ ਥੋੜੀ ਜਿਹੀ ਗੂੜ੍ਹਤਾਈ ਹੈ। ਭਾਈ ਸਾਹਿਬ ਨੇ ਸਾਧ ਸੰਗਤ ਦੇ ਟਿਕਾਣੇ ਦੀ ਵਡਿਆਈ ਕੀਤੀ। ਸਾਧ ਸੰਗਤ ਦੇ ਅਸਥਾਨ ਤੇ ਪਰਮੇਸ਼ੁਰ ਦਾ ਨੂਰ ਦਾ ਅਰਥ ਹੈ ਪ੍ਰਕਾਸ਼। ਪਰਮੇਸ਼ੁਰ ਦਾ ਪ੍ਰਕਾਸ਼ ਜਗਮਗਾ ਰਿਹਾ ਹੈ। ਕਿਵੇਂ? ਗੁਰਬਾਣੀ ਦੇ ਸ਼ਬਦਾਂ ਦੇ ਵਿੱਚੋਂ ਅਰਥਾਂ ਦੀ ਰੋਸ਼ਨੀ, ਵਿਚਾਰ ਦੀ ਰੋਸ਼ਨੀ ਸੰਗਤ ਦੇ ਵਿੱਚ ਪ੍ਰਵੇਸ਼ ਕਰ ਰਹੀ ਹੈ, ਵੰਡੀ ਜਾ ਰਹੀ ਹੈ। ਇਹ ਨੂਰ ਜਗਮਗਾ ਰਿਹਾ, ਸ਼ਬਦ ਦਾ ਪ੍ਰਕਾਸ਼ ਹੋ ਰਿਹਾ ਇੱਥੇ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਹੁਣ ਜਦੋਂ ਪ੍ਰਕਾਸ਼ ਦੀ ਗੱਲ ਕੀਤੀ ਭਾਈ ਸਾਹਿਬ ਨੇ, ਫਿਰ ਸਿੱਧੀ ਨਿਗਾਹ ਬ੍ਰਹਿਮੰਡ ਦੇ ਵਿੱਚ ਜਿਹੜੀ ਸਭ ਤੋਂ ਚਾਨਣਾ ਵੱਧ ਦੇਣ ਵਾਲੀ ਸ਼ਕਤੀ ਸੀ, ਉਹ ਸੀ ਸੂਰਜ। ਇਹ ਫਿਰ ਜ਼ਰੂਰੀ ਬਾਤ ਸੀ, ਪ੍ਰਕਾਸ਼ਮੈ ਦੋ ਚੀਜ਼ਾਂ ਜਿਹੜੀਆਂ ਸੀ, ਚੰਦਰਮਾ ਵੀ ਪ੍ਰਕਾਸ਼ਮੈ ਹੈ, ਸੂਰਜ ਵੀ ਪ੍ਰਕਾਸ਼ਮੈ। ਚਾਨਣਾ ਇਹਨਾਂ ਕੋਲ ਵੀ ਹੈ, ਪਰ ਇਹ ਚਾਨਣਾ ਭਾਈ ਗੁਰਦਾਸ ਕਹਿੰਦੇ ਉਸ ਚਾਨਣੇ ਦਾ ਇਹ ਮੁਕਾਬਲਾ ਕਰਕੇ ਵੇਖੀਏ, ਤੁਲਨਾ ਕਰਕੇ ਵੇਖੀਏ, ਕਹਿੰਦੇ ਬਹੁਤ ਜ਼ਿਆਦਾ ਫਰਕ ਹੈ। ਕਿੰਨਾ ਕੁ ਫਰਕ ਹੈ ਭਾਈ ਸਾਹਿਬ? ਭਾਈ ਗੁਰਦਾਸ ਨੂੰ ਪੁੱਛਿਆ, ਕਹਿੰਦੇ ਲੱਖਾਂ ਚੰਦਰਮਾ ਲੱਖਾਂ ਸੂਰਜ ਇੱਕ ਪਾਸੇ ਇਕੱਠੇ ਕਰਦੀ ਹੈ। ਜਦੋਂ ਸੂਰਜ ਕਿਹਾ ਸੀ, ਫਿਰ ਚੰਦਰਮਾ ਕਹਿਣ ਦੀ ਕੀ ਲੋੜ ਪੈ ਗਈ ਸੀ ਭਾਈ ਸਾਹਿਬ ਨੂੰ? ਚੰਦਰਮਾ ਦਾ ਨਾਂ ਕਿਉਂ ਲਿਆ? ਚੰਦਰਮਾ ਵਿੱਚ ਤਾਂ ਉਹਨਾਂ ਪ੍ਰਕਾਸ਼ ਨਹੀਂ। ਭਾਈ ਸਾਹਿਬ ਨੇ ਇਸ ਕਰਕੇ ਕਿਹਾ, ਸੂਰਜ ਦੇ ਚਾਨਣੇ ਵਿੱਚ ਤੀਕਸ਼ਣਪਣ ਇਤਨਾ ਹੈ, ਇਹਦੀਆਂ ਕਿਰਨਾਂ ਸਾੜਦੀਆਂ ਵੀ ਨਾਲ, ਜਿੱਥੇ ਚਾਨਣਾ ਦਿੰਦਾ ਹੈ ਉੱਥੇ ਸਾੜਦਾ ਵੀ ਹੈ, ਚਮੜੀ ਸਾੜ ਕੇ ਕਾਲੀ ਕਰ ਦਿੰਦਾ। ਬਹੁਤ ਸਾਰੀਆਂ ਪ੍ਰਕਿਰਤੀਆਂ ਵਸਤੂਆਂ ਦੇ ਰੰਗ ਬਦਲ ਕੇ ਰੱਖ ਦਿੰਦੀ ਹੈ, ਧੁੱਪ ਦੇ ਵਿੱਚ ਰੰਗ ਬਦਲਦਾ। ਇਹ ਚਾਨਣਾ ਤਮੋ ਗੁਣ ਹੈ, ਇਹਦੇ ਚ ਕਾਲਸ ਹੈ, ਚਾਨਣੇ ਦੇ ਵਿੱਚ ਇੱਕ ਦੋਸ਼ ਹੈ, ਕਾਲਸ ਦੇ ਨਾਲ, ਕਾਲਾਪਣ ਦੇ ਨਾਲ। ਚੰਦਰਮਾ ਦੇ ਵਿੱਚ ਇਹ ਦੋਸ਼ ਨਹੀਂ ਹੈ, ਪਰ ਚੰਦਰਮਾ ਦੇ ਵਿੱਚ ਦੂਸਰਾ ਦੋਸ਼ ਹੈ ਵੀ ਪੂਰਾ ਅੰਧਕਾਰ ਨਹੀਂ ਦੂਰ ਕਰ ਸਕਦਾ। ਚਾਨਣੇ ਚ ਮਿਠਾਸ ਤਾਂ ਹੈ, ਮਿੱਠਾਪਣ ਤਾਂ ਹੈ, ਪਰ ਮੁਕੰਮਲ ਚਾਨਣਾ ਨਹੀਂ ਹੈ। ਸੂਰਜ ਦੇ ਵਿੱਚ ਸ਼ਾਂਤੀ ਨਹੀਂ ਹੈ ਤੇ ਚੰਦਰਮਾ ਦੇ ਵਿੱਚ ਪ੍ਰਕਾਸ਼ ਦੀ ਪੂਰੀ ਸ਼ਕਤੀ ਨਹੀਂ ਹੈ, ਦੋਨੇ ਅਧੂਰੇ ਨੇ। सूरज शांत नहीं करता, चंद्रमा शांत करता है, पर सूरज इन्नी रोशनी कित्थे है चंद्रमा विच। इस करके भाई साहब जी ने कहिंदे जो साध संगत दे अंदर शब्द दे विचों चानना प्राप्त हुंदा है, जो रोशनी शब्द चों मिलती है, लखां सूरज इकट्ठे हो जाण, की मुकाबला है उस रोशनी का, जिहड़ी आत्मक रोशनी आत्मक चानना है। लखां चंद्रमा इकट्ठे होके वो शांति नहीं पैदा कर सकते जिहड़ी शांति गुरबाणी दे शब्द दे विचों सतसंगत दे विच वरत रही है। ये शांति ते करोड़ां चंद्रमा दीआं शांतियां बहुत फर्क है। साध संगत दे चानने ने, प्रकाश ने, साध संगत दी शांति ने कहिंदे लखां चंद्रमा ते लखां सूरज नूं मात पा के रख दिता है। यह है भाई साहब का कथन। लख लख ससी अर भान चंद्रमा, भान नाम सूरज का है, ससी अर नाम चंद्रमा का है। लखां चंद्रमा लखां सूरज, क्योंकि दो बारी लख लख है, लख लख ससी अर भान किरण थारूर है, उन्हां किरणां नूं थारूर की यह मात पा दिता साध संगत की शांति ने चंद्रमा नूं, साध संगत दे अंदर जो शब्द की रोशनी है। इस करके बार बार सतगुरां दे ये बचन याद आते हैं कि संगत का गुण बहुत अधिकाई, संगत का बहुत बड़ा गुण है। इस करके सतगुरु महाराज सच्चे पातशाह ने गुरसिखां नूं प्रेरणा दित्ती, आवहो संत हो मिल नाम जपाहा, मिल सत संगत नाम सदा लै लाहा जियो। आवहो संत हो मिल नाम जपाहा, ये सिमरन करन वाले गुरसिखो आवहो किथे साध संगत विच, मिलके नाम जपो, इकट्ठे होके नाम जपो। इकले इकले नाम जपण की बड़ी परंपरा आदों चली आ रही, अज दी नहीं। पहाड़ां च कंदरां च बेअंत लोग बैठे नाम जप रहे, पर गुरसिखां नूं इकट्ठे होके नाम जपण की आग्या है। आवहो संत हो मिल नाम जपाहा, नाम जपना, मिल सत संगत नाम सदा लै लाहा, सत संगत विच मिलके नाम जपना, नाम दा लाहा लेना, यह सतगुरां ने प्रेरणा दिती है। कारण की है, साध संगत दा महात्म इतना बड़ा क्यों रखिया है? बड़े पक्ष ने इस दे, धर्म शास्त्रां च बड़े प्रमाण ने इस दे उत्तर विच बड़ा विस्तार है। जिहड़ा गुरदेव पातशाह ने यह पावन वचन कहे न, विच संगत हर प्रभ वरतदा, बूझ हो शब्द विचार, कहिंदे शब्द दी विचार द्वारा देखो संगत दे विच वाहिगुरु वरत रहा है। इहदे नाल ही सवाल खड़ा हो जांदा है कि गुरबाणी दे विच उस परमेश्वर नूं कहा भी सारी जगह वरत रहा है, घट घट मैं हर दिवस है, संतन कहे पुकार, केड़ी जगह जिथे परमात्मा नहीं है, सब है ब्रह्म, ब्रह्म है पसरिया। भगत नामदेव जी ने कहा सब है घट राम बोले, रामा बोले, राम बिना को बोले रे, कौन है राम तो बिलम बोल रहा, एकल माटी कुंचर जीटी भांजन है बहुना नारे, अस्थावर जंगम कीट पतंग घट घट राम समान नारे, वासदेव सर्वत्र मैं, ऊन ना कतम ठाए, किते घट नहीं है ऊना नहीं है। तो फिर इस संगत विच ਕਿਉਂ ਕਿਹਾ ਗਿਆ? ਵਿੱਚ ਸੰਗਤ ਹਰ ਪ੍ਰਵਰਤਦਾ, ਬੁੱਝੋ ਸ਼ਬਦ ਵਿਚਾਰ। ਇਸ ਦਾ ਭਾਵ ਇਹ ਹੈ, ਸਹੀ ਉੱਤਰੇ ਦਾ ਇਹ ਬਣਦਾ ਹੈ ਕਿ ਪਾਣੀ ਧਰਤੀ ਦੇ ਸਾਰੀ ਜਗ੍ਹਾ ਹੈ, ਧਰਤੀ ਦੇ ਹੇਠਾਂ ਪਾਣੀ ਹੈ, ਕੋਈ ਜਗ੍ਹਾ ਐਸੀ ਨਹੀਂ ਜਿੱਥੇ ਪਾਣੀ ਨਹੀਂ, ਕਿਉਂਕਿ ਧਰਤੀ ਤਾਂ ਗੇਂਦ ਦੀ ਤਰ੍ਹਾਂ ਪਾਣੀ ਦੇ ਵਿੱਚ ਤੈਰ ਰਹੀ। ਇਹ ਤਾਂ ਦੁੱਧ ਦੇ ਉੱਤੇ ਆਈ ਹੋਈ ਮਲਾਈ ਦੀ ਤਰ੍ਹਾਂ ਛਾਈ ਹੋਈ ਹੇਠਾਂ ਪਾਣੀ ਦੀ। ਦਸ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ। ਧਰਮ ਸ਼ਾਸਤਰਾਂ ਦਾ ਐਸਾ ਕਥਨ ਹੈ, ਵਿਗਿਆਨੀਆਂ ਦਾ ਕੁਝ ਹੋਰ ਮਤ ਹੈ। ਔਰ ਸਾਡੇ ਸਰੀਰ ਦੇ ਵਿੱਚ ਵੀ, ਕਿਉਂਕਿ ਸਰੀਰ ਇੱਕ ਪੂਰਾ ਧਰਤੀ ਦਾ ਹੀ ਨਕਸ਼ ਹੈ, ਇਹਦੇ 'ਚ ਵੀ ਪਾਣੀ ਜ਼ਿਆਦਾ ਹੈ, ਇਹਦੇ 'ਚ ਵੀ ਦਸ ਹਿੱਸੇ ਪਾਣੀ, ਇੱਕ ਹਿੱਸਾ ਬਾਕੀ ਦਾ ਸਾਰਾ ਕੁਛ, ਜਿਹਦੇ ਹੱਡ ਚਮੜੀ ਸਾਰਾ ਕੁਛ। ਪਾਣੀ ਦੀਆਂ ਹਰਿਆਵਲਾਂ ਹੁੰਦੀਆਂ ਹਨ, ਜਿੱਥੇ ਪਾਣੀ ਘੱਟ ਜਾਏ ਬੂਟੇ ਸੁੱਕ ਜਾਂਦੇ। ਜਿਨ੍ਹਾਂ ਲੋਕਾਂ ਨੂੰ ਪਾਣੀ ਘੱਟ ਪੀਣ ਦੀ ਆਦਤ ਹੈ, ਉਹਨਾਂ ਨੂੰ ਬੇਲੋੜੀਆਂ ਬਿਮਾਰੀਆਂ ਲੱਗ ਜਾਂਦੀਆਂ। ਅੱਜ ਦੇ ਮੈਡੀਕਲ ਸਾਇੰਸ ਨੇ ਸਾਬਤ ਕਰ ਦਿੱਤਾ, ਹਰ ਇੱਕ ਮਨੁੱਖ ਨੂੰ ਕਹਿੰਦੇ ਜੀ ਘੱਟੋ ਘੱਟ 8 ਗਲਾਸ ਪਾਣੀ ਦੇ ਪੀਓ। ਕਿਹੜਾ ਪੀਂਦਾ 8 ਗਲਾਸ ਪਾਣੀ ਦੇ? ਅਤੇ ਵਾਰ ਵਾਰ ਵਾਸ਼ਰੂਮ ਜਾਣਾ ਪਊਗਾ, ਕਿਹੜਾ ਕਰੇ ਅੱਜ ਠੰਡ, ਪਾਣੀ ਉਹ ਨਹੀਂ ਪੀਂਦੇ। ਸਵੇਰ ਵੇਲੇ ਘੱਟੋ ਘੱਟ 1.5 ਕਿਲੋ ਪਾਣੀ ਪੀਣਾ। ਵਾਟਰ ਥਰੈਪੀ ਵਾਲਿਆਂ ਨੇ, ਉਹਨਾਂ ਵਿਗਿਆਨੀਆਂ ਨੇ ਸਾਬਤ ਕਰ ਦਿੱਤਾ ਵੀ ਕਿੰਨੀਆਂ ਬਿਮਾਰੀਆਂ ਹਟਦੀਆਂ ਨੇ ਇਹਦੇ ਨਾਲ। ਖੈਰ, ਆਪਣਾ ਇਹ ਮਤ ਨਹੀਂ। ਪਾਣੀ ਜਿਵੇਂ ਧਰਤੀ ਦੇ ਹੇਠਾਂ ਪਾਣੀ ਜ਼ਿਆਦਾ ਹੈ, ਧਰਤੀ ਘੱਟ ਹੈ, ਸਾਡੇ ਸਰੀਰ ਦੇ ਵਿੱਚ ਵੀ ਇਹੀ ਨੁਕਸ਼ ਹੈ। ਜੋ ਬ੍ਰਹਮੰਡੇ ਸੋਈ ਪਿੰਡ, ਜਿੱਥੇ ਅਸੀਂ ਹੁਣ ਬੈਠੇ ਹੋਏ ਹਾਂ, ਕਿਆ ਇਸ ਥਾਂ 'ਤੇ, ਇਸ ਧਰਤੀ ਦੇ ਤਲ ਦੇ ਹੇਠਾਂ ਪਾਣੀ ਨਹੀਂ ਹੈ? ਕੌਣ ਮੁਕਰ ਸਕਦਾ ਇਸ ਗੱਲ ਨੂੰ? ਪਾਣੀ ਹੈ। ਇਸੇ ਤਰ੍ਹਾਂ ਪਰਮਾਤਮਾ ਸਾਰੀ ਜਗ੍ਹਾ, ਕੋਈ ਨਹੀਂ ਮੁਕਰ ਸਕਦਾ ਇਸ ਗੱਲ ਨੂੰ। ਜਿਵੇਂ ਪਾਣੀ ਸਾਰੀ ਜਗ੍ਹਾ, ਪਰਮਾਤਮਾ ਵੀ ਸਾਰੀ ਜਗ੍ਹਾ। ਪਰ ਕਿਆ ਧਰਤੀ ਦੇ ਹੇਠਾਂ ਜੋ ਪਾਣੀ ਹੈ, ਪਿਆਸ ਲੱਗੀ ਤੋਂ ਸਾਡੀ ਪਿਆਸ ਬੁਝਾ ਸਕਦਾ ਜਿੱਥੇ ਅਸੀਂ ਇੱਥੇ ਬੈਠੇ ਹੋਏ ਹਾਂ? ਹਰਗਿਜ਼ ਨਹੀਂ। ਪਿਆਸ ਬੁਝਾਉਣ ਵਾਸਤੇ ਸਾਨੂੰ ਉੱਥੇ ਜਾਣਾ ਪੈਂਦਾ ਜਿੱਥੇ ਧਰਤੀ ਦੇ ਵਿੱਚੋਂ ਪਾਣੀ ਪ੍ਰਗਟ ਹੋ ਚੁੱਕਾ ਹੈ। ਜਿੱਥੇ ਪ੍ਰਗਟ ਹੈ ਉੱਥੇ ਵਿਸ਼ੇਸ਼ ਹੋ ਗਿਆ ਉਹਦਾ ਰੂਪ, ਜਿੱਥੇ ਪ੍ਰਗਟ ਨਹੀਂ ਉਹਦਾ ਸਮਾਨ ਰੂਪ ਹੈ। ਸਮਾਨ ਰੂਪ ਕਰਕੇ ਪਰਮਾਤਮਾ ਸਾਰੇ ਹੈ, ਪਰ ਪ੍ਰਗਟ ਰੂਪ ਦੇ ਅੰਦਰ ਸਾਧ ਸੰਗਤ ਦੇ ਵਿੱਚ ਹੈ, ਇੱਥੇ ਪ੍ਰਗਟ ਹੈ। ਇਸ ਕਰਕੇ ਤਾਂ ਕਿਹਾ ਵਿੱਚ ਸੰਗਤ ਹਰ ਪ੍ਰਭ ਵਰਤਾ, ਇੱਥੇ ਵਿਸ਼ੇਸ਼ ਕਰਕੇ ਵਰਤਦਾ, ਪ੍ਰਗਟ ਰੂਪ ਕਰਕੇ ਹੈ। ਜਿੱਥੇ ਪ੍ਰਗਟ ਰੂਪ ਕਰਕੇ ਹੈ ਪਰਮਾਤਮਾ ਦਾ, ਜਿੱਥੇ ਪ੍ਰਤੱਖ ਪਾਣੀ ਪ੍ਰਗਟ ਹੈ, ਉੱਥੇ ਪਾਣੀ ਦੇ ਮਹਾਤਮਾ ਦਾ ਫਰਕ ਪੈ ਗਿਆ। ਉੱਥੇ ਪਾਣੀ ਤੋਂ ਪਿਆਸ ਬੁਝਦੀ ਹੈ, ਉੱਥੇ ਪਾਣੀ ਦੇ ਨਾਲ ਮੈਲ ਧੋਤੀ ਜਾਂਦੀ ਹੈ, ਉੱਥੇ ਪਾਣੀ ਦੇ ਨਾਲ ਅਨੰਤ ਪਦਾਰਥ ਖਾਣ ਪੀਣ ਵਾਲੇ ਤਿਆਰ ਕੀਤੇ ਜਾ ਸਕਦੇ ਹਨ। ਜਿੱਥੇ ਸਾਧ ਸੰਗਤ ਜੇ ਰੱਬ ਪ੍ਰਗਟ ਹੈ, ਉੱਥੇ ਵੀ ਇਹ ਕੁਛ ਹੈ। ਮਨ ਦੀ ਮੈਲ ਲਾਹੀ ਜਾ ਸਕਦੀ ਹੈ, ਮਨ ਦੇ ਵਸਤਰ ਧੋਤੇ ਜਾ ਸਕਦੇ ਨੇ, ਕਿਉਂਕਿ ਪ੍ਰਗਟ ਹੈ। ਦਰਸ ਤੇਰੇ ਕੀ ਪਿਆਸ ਮਨ ਲੱਗੀ, ਉੱਥੇ ਪਿਆਸ ਬੁਝਦੀ ਹੈ, ਸ਼ਬਦ ਤ੍ਰਿਪਤੀ ਦਿੰਦਾ। ਇਸ ਕਰਕੇ ਹੈ ਪਰਮਾਤਮਾ ਸਾਰੇ, ਪਰ ਸਤਸੰਗਤ ਦੇ ਅੰਦਰ ਵਿਸ਼ੇਸ਼ ਕਰਕੇ ਪ੍ਰਗਟ ਹੈ, ਪ੍ਰਗਟ ਰੂਪ ਦੇ ਵਿੱਚ ਹੋਣ ਕਰਕੇ ਇਹਦਾ ਮਹਾਤਮ, ਜਿਵੇਂ ਵਿਆਪਕ ਪਾਣੀ ਦੇ ਨਾਲੋਂ ਪ੍ਰਗਟ ਪਾਣੀ ਦਾ ਮਹਾਤਮ ਜ਼ਿਆਦਾ ਹੈ, ਇਸ ਤਰ੍ਹਾਂ ਵਿਆਪਕ ਪਰਮਾਤਮਾ ਦੇ ਨਾਲੋਂ ਸਾਧ ਸੰਗਤ ਵਿੱਚ ਪ੍ਰਗਟ ਰੂਪ ਦੇ ਅੰਦਰ ਪਰਮਾਤਮਾ ਦਾ ਮਹਾਤਮ ਜ਼ਿਆਦਾ, ਜਗਿਆਸੂ ਨੂੰ ਲਾਭ ਉੱਥੇ ਜ਼ਿਆਦਾ। ਆਵ ਹੋ ਸੰਤ ਹੋ ਮਿਲ ਨਾਮ ਜਪਾਹਾ, ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਓ, ਸਦਾ ਹੀ ਲਾਹਾ ਸੰਗਤ ਵਿੱਚ ਲੈਣ ਦੀ ਆਗਿਆ ਹੈ। ਆਓ ਸਤਸੰਗਤ ਦੇ ਪ੍ਰਕਰਨ ਤੇ ਹੀ ਅੱਜ ਦੀ ਵਿਚਾਰ ਸੀ। ਜੈ ਸ਼੍ਰੀ ਗੁਰੂ ਕਿਰਪਾ ਕਰੇਗਾ, ਜਿੰਨੇ ਅੱਖਰ ਕਹਾਉਣੇ ਨੇ ਪਰਮੇਸ਼ਰ ਨੇ, ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ, ਕੁਦਰਤ ਕਵਨ ਹਮਾਰੀ। ਆਓ ਸਤਿਕਾਰਯੋਗ ਸਿੰਘ ਸਾਹਿਬ ਸ੍ਰੀ ਦਰਬਾਰ ਸਾਹਿਬ ਜਿਨ੍ਹਾਂ ਨੂੰ ਸੱਚਖੰਡ ਅੰਮ੍ਰਿਤਸਰ ਸਾਹਿਬ ਸੇਵਾ ਮਿਲੀ ਹੋਈ ਹੈ, ਇਹਨਾਂ ਦੇ ਦਰਸ਼ਨ ਔਰ ਇਹਨਾਂ ਦੇ ਪ੍ਰਵਚਨ ਸਿੱਖ ਜਗ ਦੀ, ਕਿਉਂਕਿ ਕੇਂਦਰੀ ਸਥਾਨ ਹੈ ਸਿੱਖ ਜਗ ਦਾ, ਉਹ ਸਥਾਨ ਹੈ ਜਿਸ ਸਥਾਨ ਵਰਗਾ ਹੋਰ ਕੋਈ ਹੈ ਹੀ ਨਹੀਂ। ਇਸ ਸਥਾਨ ਦੀ ਸਭ ਤੋਂ ਪਹਿਲਾਂ ਸੇਵਾ ਉਸ ਆਦਰਣੀ ਗੁਰਸਿੱਖ ਬਾਬਾ ਬੁੱਢਾ ਸਾਹਿਬ ਨੂੰ ਮਿਲੀ ਸੀ। ਉਸ ਤੋਂ ਬਾਅਦ ਇਹ ਮਰਿਆਦਾ ਸਿੱਖ ਜਗਤ ਵਿੱਚ ਜੋ ਉੱਥੇ ਗ੍ਰੰਥੀ ਸਿੰਘ ਦੀ ਡਿਊਟੀ 'ਤੇ ਹੁੰਦੇ ਨੇ, ਬਾਬਾ ਬੁੱਢਾ ਸਾਹਿਬ ਦਾ ਰੂਪ ਕਰਕੇ ਸੰਗਤਾਂ ਆਦਰ ਦਿੰਦੀਆਂ, ਮਾਣ ਦਿੰਦੀਆਂ, ਸਤਿਕਾਰ ਦਿੰਦੀਆਂ, ਇਹ ਮਰਿਆਦਾ ਹੈ। ਆਓ ਉਹਨਾਂ ਦੇ ਕੋਲੋਂ ਲਾਹ ਪ੍ਰਾਪਤ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।